ਸੰਸਾਰ ਵਿੱਚ ਸਾਡੀ ਵਿਰਤੀ ਲੱਗੀ ਰਹਿੰਦੀ, ਪਰ ਬ੍ਰਹਮ ਗਿਆਨੀ ਦੀ ਵਿੱਚ ਉਹ ਸੰਸਾਰ ਤੋਂ ਬਿਰਤੀ ਉੱਠ ਜਾਂਦੀ ਹੈ। ਬਾਬਾ ਜੀ ਦੀ ਐਸੀ ਬਿਰਤੀ ਜੁੜੀ ਹੈ ਕਿ ਉਸ ਰਸਤਾ 'ਚ ਪਹੁੰਚ ਗਏ ਜਿੱਥੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਲੋਭ ਨਾ ਸੋਭ ਨਾ ਭੋਗ ਨਾ ਪੈ ਹੈ। ਦੇਹ ਵਿਹੀਨ ਸਦੇਹ ਸਰੋਤ ਨਾਲ ਦੇਹ ਬਿਰਤ ਅਗੇ ਅਛੈ ਹੈ। ਉਸ ਅਵਸਥਾ ਬ੍ਰਹਮ ਦੀ ਅਵਸਥਾ 'ਚ ਲੀਨ ਹੋ ਗਏ ਨੇ। ਜਿਹੜਾ ਮਾਇਆ ਦਾ ਪਰਦਾ ਸੀ, ਰਾਗ ਦਵੇਸ਼ ਦਾ ਪਰਦਾ ਸੀ, ਜਿਹੜਾ ਮਨ ਵਿਸ਼ੇਕ ਦਾ ਪਰਦਾ ਸੀ, ਉਹ ਸਾਰਾ ਹੀ ਅਮਲ ਪੜ ਚੁੱਕਿਆ ਗਿਆ ਤੇ ਸ਼ੁੱਧ ਬ੍ਰਹਮ ਨੂੰ ਇੱਕੋ ਰੂਪ ਨੂੰ ਅੰਦਰ ਬਾਹਰ ਸਵਤੰਤਰ ਸੋ ਬਾਹਰ ਅਨੰਤ ਘੱਟ ਘੱਟ ਰਿਹਾ ਪਿਆ ਭਗਵੰਤ। ਉਹ ਪਰਮਾਤਮਾ ਦੇ ਦਰਸ਼ਨ ਕਰ ਰਹੇ ਹਨ। ਇੱਕ ਦੋ ਦਿਨ ਉਸੇ ਨਗਰੀ ਦੇ ਵਿੱਚ ਰਹੇ ਹਨ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ। ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬੜੇ ਨਾਮ ਬਣੇ ਹੋਏ ਆ, ਬੜੇ ਮਹਾਂਪੁਰਸ਼ ਇਕੱਠੇ ਹੋਏ ਨੇ। ਗੁਰੂ ਅਮਰਦਾਸ ਸਾਹਿਬ ਜੀ ਦੀ ਧਰਤੀ ਹੈ, ਸਾਰਿਆਂ ਦਾ ਮਨ ਬੜਾ ਸ਼ਾਂਤ ਹੈ। ਤਾਂ ਗੁਰੂ ਅਰਜਨ ਦੇਵ ਜੀ ਆਪਣੇ ਭਾਈ ਬਾਬਾ ਮਹਾਂਦੇਵ ਜੀ ਨੂੰ ਕਹਿਣ ਲੱਗੇ, ਕੁਝ ਕਰਨਾ ਰਹਿ ਨਹੀਂ। जो कुछ करना सी वो कर ले, जो कुछ करना सी संसार से आके नाम जपना परमेश्वर जी भक्ति करनी ब्रह्म ज्ञान तक पहुंचना मुक्त अवस्था तक पहुंचना वो तो हो चुका है, मुक्ति तो हो चुकी। एक मर के मुक्ति लोग कहते हैं गुरु के सिखा की जीवदे ही मुक्ति होगी, जीवन मुक्त जीवदे मुक्त हो गए बाबा महादेव जी। और कुछ करना बाकी संसार में आके करना सी सो कर लिया है, जीवन की नहीं आस, मरण की चिंता नहीं, जीवन की आस एह जी अवस्था करके चिंता होती है फिर चिंतन होता है। चिंता चंगा की तरह बंदे साड़ती है, चिंता वर्गा वैरी वही बंदे पर चिंतन करने का सच है मित्र है। चिंतन की कर रहे हैं कि मैं अमर हाँ, मैं नित हाँ, ना मेरा जन्म होता है ना मेरा मरण होता, न किस जन्म है न किस मर है, आप जन्म आप ही करें। ब्रह्म ज्ञानी के शिखर की अवस्था है, अभेद अवस्था है, जिम्मे साकर बूंद रल के साकर बन चुकी है, फिर वह कह सकते न किस जन्म है न किस मर है। जे मेरे वर्गा बंदा कहे मेरा जन्म मर नहीं होना तो वह गलत है, साडा तो होना ही होना, असी तो संसार पे हुए अनेक जन्मों को होके आए हैं, अनेक जन्म जो पता नहीं होर रहने हैं किन्ने जन्म साढ़े हुए किन्ने होने गिनती कोई। पर ब्रह्म ज्ञानी ने नहीं, ब्रह्म ज्ञानी की अवस्था है न किस जन्म है न किस मर, सो मैं अमर ना जन्म ना मरण, मैं अमर हाँ, ना मेरा जन्म होता ना मेरा मरण होता। यह शरीर तो झूठे हैं, यह मिथ्या है कि टिकता नहीं, शरीर बदलता रहता है परिवर्तनशील है। जब मां के पेट में निवास होता है बहुत सुख रूप होता है, बहुत देखा नहीं जा सकता इन्ना बरीक होता है, नौ महीनों में पूरा शरीर बन जाता है, तो फिर जन्म होता है 40 दिन में दुगना हो जाता है, साल में चौगुना हो जाता है, वड्डा होता होता जवान हो जाता है, फिर बुढ़ा हो जाता है, फिर मर जाता है। ये शरीर इस तरह बदलता रहता एक आत्मा एक रही आत्मा जमनी मरती नहीं, शरीर जमना मरता है, व्यक्तियां जब जीव आत्मा हो जन्म मरण होता रहता है, जो ब्रह्म आत्मा हो जन्म मरण नहीं होता। तो बाबा जी कहते हैं हूं असि ब्रह्म रूप हो गए मां, भरम करके ही माया सच्ची प्रतीत होती, जगत सच्चा प्रतीत होता है, जिमें रस्सी का सप दिसना यह भरम करके दिसदा है, भरम देखो जो रस्सी क्लीयर नजर आ जाए सप की भ्रांति दूर हो जाती है। महाराज कहते हैं राज प्रेम प्रसंग जैसे है अब कुछ मर्म जमाए, रस्सी का सप बन के दिसना यह भुलेखे करके होता, माया सच्ची प्रतीत होती भरम करके, भरम मिट गया सच्ची चीज नजर आ गई झूठी दूर हो गई, सच्चा ब्रह्म है झूठी माया है जगत है, सच्चा ब्रह्म दिस गया रस्सी क्लीयर दिस गई, तो हूँ जो झूठा जगत में भी सब सी वो दूर हो गया, वह डर भी दूर हो गया। हाँ जी दो तीन बीत गए बाबा जी ने सचखंड जाने का समा नेड़िया है, अज बाबा जी सोचते रहे साडा हुण शरीर त्यागण का समा आ गया है, श्री अर्जन करते ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਬੈਠ ਗਏ ਤੇ ਕਹਿਣ ਲੱਗੇ ਭਰਾ ਜੀ ਸਤਿਗੁਰੂ ਜੀ ਹੁਣ ਮੇਰੇ ਸਰੀਰ ਦਾ ਸੰਬੰਧ ਆ ਗਿਆ ਮੇਰੇ ਪ੍ਰਾਣ ਚਲੇ ਜਾਣੇ ਨੇ ਮੈਂ ਇਹ ਸਰੀਰ ਤਿਆਗ ਦੇਣਾ ਹੈ ਤਾਂ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਸਾਰੇ ਪਰਿਵਾਰ ਨੂੰ ਸੱਦ ਲਿਆ ਸਾਰੇ ਨੂੰ ਕਿਹਾ ਜੀ ਆ ਜਾਓ ਬਾਬਾ ਮਹਾਂਦੇਵ ਜੀ ਸਰੀਰ ਤਿਆਗਣ ਲੱਗੇ ਹਨ ਬਾਬਾ ਮੋਹਰੀ ਜੀ ਨੇ ਸਾਰਾ ਪਰਿਵਾਰ ਮਾਮਾ ਮੋਹਰੀ ਜੀ ਬਹੁਤ ਪਿਆਰ ਕਰਦੇ ਸੀ ਮਹਾਂਦੇਵ ਨੂੰ ਆਪਣੀ ਗੋਦੀ ਵਿੱਚ ਉਹਨਾਂ ਨੇ ਪਾਲਿਆ ਸੀ ਉਹਨਾਂ ਦੀ ਛੋਟੀ ਭੈਣ ਦਾ ਪੁੱਤਰ ਸੀ ਨਾ ਇਸ ਕਰਕੇ ਮਾਮਾ ਮੋਹਰੀ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਪੋਤਿਆਂ ਨੂੰ ਸੱਦ ਲਿਆ ਬਾਬਾ ਸੰਸ ਰਾਮ ਜੀ ਵੀ ਆ ਗਏ ਜਿਹੜੇ ਮਾਮਾ ਮੋਹਨ ਦੇ ਪੁੱਤਰ ਸਨ ਅਤੇ ਬਾਬਾ ਆਤਮਾਨੰਦ ਜੀ ਜਿਹੜੇ ਬਾਬਾ ਮੋਹਰੀ ਦੇ ਪੁੱਤਰ ਸਨ ਬਾਬਾ ਅਰਜਾਨੀ ਮਨ ਜੀ ਉਹ ਵੀ ਮੋਹਰੀ ਦੇ ਪੁੱਤਰ ਸਨ ਬਾਬਾ ਸੰਤ ਸੁੰਦਰ ਜੀ ਜਿਹੜੇ ਬਾਬਾ ਮੋਹਰੀ ਦੇ ਪੋਤਰੇ ਸਨ ਇਹ ਸਾਰੇ ਇਕੱਠੇ ਹੋ ਗਏ ਸਿੱਖ ਸੰਗਤ ਵੀ ਸਾਰੀਆਂ ਬਾਬਾ ਮਹਾਂਦੇਵ ਜੀ ਦੇ ਜਨਾਨੀ ਬੜੀ ਇਕੱਠੀਆਂ ਹੋ ਗਈਆਂ ਦਰਸ਼ਨ ਕਰਨ ਲਈ ਮਹਾਰਾਜ ਨੇ ਭਾਈ ਸੱਤੇ ਦੇ ਬਲਵੰਡ ਨੂੰ ਕੀਰਤੀਆਂ ਨੂੰ ਵੀ ਬੁਲਾ ਲਿਆ ਸਾਡੀਆਂ ਭੁੱਲਾਂ ਨਾ ਚੰਦਾ ਰਿਹਾ ਜੀ ਤੇ ਸਾਰਿਆਂ ਦੇ ਅੱਖਾਂ ਵਿੱਚ ਬੈਰਾਗ ਛਾ ਗਿਆ ਉਸਦੇ। ਹਾਂਜੀ ਬਾਬਾ ਮਹਾਂਦੇਵ ਜੀ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਦੇ ਹੋਏ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਲੰਮਾ ਜ਼ਿਆਦਾ ਤਾਣ ਕੇ ਲੰਮੇ ਪੈ ਗਏ। ਆਪਣੇ ਮੂੰਹ ਉੱਤੇ ਕੱਪੜਾ ਆਪ ਵੀ ਲੈ ਗਿਆ ਔਰ ਸਾਰਿਆਂ ਦੇ ਵਿੱਚ ਲੰਮੇ ਪੈ ਗਏ। ਤਖ਼ਤ ਸਿੰਘ ਉਸੇ ਵੇਲੇ ਪੰਜ ਮੁਖ ਸਰੀਰ ਦਾ ਤਿਆਗ ਕਰ ਦਿੱਤਾ। ਲੱਕੜਾਂ ਦੇ ਢੇਰ ਲਾ ਦਿੱਤੇ ਹਨ ਇੱਥੇ ਹੀ ਵਿੱਚ ਗੁਰੂ ਰਾਮਦਾਸ ਜੀ ਦੇ ਦੂਸਰੇ ਪੁੱਤਰ ਬਾਬਾ ਮਹਾਦੇਵ ਜੀ ਦਾ ਸੰਸਕਾਰ ਹੋਣਾ ਹੈ। ਬਾਬਾ ਮੋਹਰੀ ਜੀ, ਬਾਬਾ ਬੁੱਢਾ ਜੀ, ਮਹਾਰਾਜ ਗੁਰੂ ਅਰਜਨ ਦੇਵ ਜੀ, ਮਹਾਰਾਜ ਸਾਹਿਬ ਜੀ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ, ਹੋਰ ਵੀ ਸਾਰੀਆਂ ਸੰਗਤਾਂ ਨਾਲ ਤੁਰ ਪਈਆਂ ਹਨ। ਗੁਰੂ ਅਰਜਨ ਦੇਵ ਜੀ ਨੇ ਆਪਣੇ ਭਾਈ ਦਾ ਦੀਵਾਨ ਆਪ ਆਪਣੇ ਮੋਢਿਆਂ ਤੇ ਚੁੱਕਿਆ ਹੈ ਤੇ ਲੈ ਤੁਰੇ ਹਨ। ਬਹੁਤ ਕੀਰਤਨ ਭਜਨ ਹੁੰਦਾ ਜਾ
ਰਿਹਾ,
ਬਹੁਤ ਸੰਗਤਾਂ ਉੱਪਰ ਚੌਰ ਕਰਦੀਆਂ ਜਾ ਰਹੀਆਂ
ਹਨ।
ਵਿਆਸਾ ਦੇ ਕਿਨਾਰੇ ਤੇ ਬੜੀ ਸੁੰਦਰ ਥਾਂ ਹੈ, ਬੜੀ ਸ਼ਾਨ ਜਗ੍ਹਾ ਹੈ ਜਿੱਥੇ ਬਾਬਾ ਜੀ ਦਾ ਸੰਸਕਾਰ ਹੋਣਾ ਹੈ। ਚਿੰਤਨ ਦੀ ਲੱਕੜੀ ਦੀ ਬੜੀ ਸੋਹਣੀ ਚਿਖਾ ਤਿਆਰ ਕੀਤੀ ਹੈ। ਮਹਾਰਾਜ ਕਹਿੰਦੇ ਜਾਣ ਰਹੇ ਹੋ ਸੇਵਕ ਸਿਆਣੇ ਰਾਮ ਸਰਕਰ ਵਿਚਾਰ ਮੋਹੇ ਪਛਤਾਵੇ ਗਾ। ਰਾਜਿਆਂ ਮਹਾਰਾਜਿਆਂ ਨੇ ਸਿਆਣੇ ਸਿਆਣੇ ਬੰਦੇ ਹਾਇਰ ਕੀਤੇ ਹੁੰਦੇ ਨੇ, ਆਪਣੇ ਕੋਲ ਨੌਕਰ ਰੱਖੇ ਹੁੰਦੇ ਨੇ, ਬੜੇ ਕੰਮ ਦੇ ਬੰਦੇ। ਇਹ ਸਾਡੇ ਆਪਣੇ ਵਧੀਆ ਨੌਕਰ ਨੇ, ਇਹ ਸਾਡੇ ਕੰਮ ਆਉਣਗੇ। ਪਰ ਇੱਕ ਦਿਨ ਦੇ ਵਿਛੜਨਾ ਹੀ ਪੈਣਾ। ਇੱਕ ਦਿਨ ਦਾ ਰਾਜੇ ਦਾ, ਵਜ਼ੀਰਾਂ ਦਾ, ਮੰਤਰੀਆਂ ਦਾ ਵੀ ਵਿਛੋੜਾ ਪੈ ਜਾਂਦਾ। ਹਰ ਬੰਦੇ ਦਾ, ਪਤੀ ਪਤਨੀ ਦਾ ਵਿਛੋੜਾ ਪੈ ਜਾਂਦਾ, ਭੈਣ ਭਰਾ ਦਾ ਵਿਛੋੜਾ ਪੈ ਜਾਂਦਾ, ਪਿਓ ਪੁੱਤਰ ਦਾ ਵਿਛੋੜਾ ਪੈ ਜਾਂਦਾ। ਦੁਨੀਆਂ 'ਤੇ ਸਦਾ ਇਕੱਠਾ ਕੋਈ ਨਹੀਂ ਰਿਹਾ। ਹਾਂਜੀ, ਜਿਵੇਂ ਨਦੀ ਦਾ ਪ੍ਰਵਾਹ ਚੱਲਦਾ ਹੈ, ਕਦੀ ਉਹ ਪਾਣੀ ਦੇ ਵਿੱਚ ਟੀਲੇ ਇਕੱਠੇ ਹੋ ਜਾਂਦੇ ਨੇ ਤੇ ਕਦੀ ਉਹ ਵਿਛੜ ਜਾਂਦੇ ਨੇ। ਘਰ ਦੀਨੇ ਪਾਣੀ ਦੇ ਵੇਗ ਨਾਲ ਇਕੱਠੇ ਹੁੰਦੇ ਨੇ, ਫਿਰ ਪਾਣੀ ਨੂੰ ਇੱਧਰ ਇੱਧਰ ਨੂੰ ਲੈ ਜਾਂਦਾ, ਦੂਜੇ ਨੂੰ ਇੱਧਰ ਲੈ ਜਾਂਦਾ। ਇਹਦਾ ਮਿਲਣਾ ਤੇ ਵਿਛੜਨਾ ਇਸ ਦੁਨੀਆਂ ਦੇ ਵਿੱਚ ਬਣਿਆ ਹੋਇਆ ਹੈ। ਇਹ ਸਾਰੇ ਦੁਨੀਆਂ ਦੇ ਸੰਬੰਧ ਇਸੇ ਤਰ੍ਹਾਂ ਹੀ ਹਨ। ਮਿਲਣਾ ਤੇ ਵਿਛੜਨਾ ਇਹ ਜਗਤ ਦੀ ਕਾਰ ਹੈ। ਗਿਆਨੀ ਪੁਰਸ਼ ਇਸ ਗੱਲ ਨੂੰ ਜਾਣਦਾ ਹੈ, ਉਹ ਆਪਣੀ ਆਤਮਾ ਦੇ ਵਿੱਚ ਵਿਚਰਦਾ ਹੈ, ਸੰਸਾਰ ਦਾ ਮੋਹ ਨਹੀਂ ਕਰਦਾ। ਬਾਬਾ ਬੁੱਢਾ ਜੀ ਕਹਿੰਦੇ, ਇਸ ਸਰੀਰ ਦਾ ਕਾਹਦਾ ਸ਼ੌਕ ਕਰਨਾ, ਇਹ ਤਾਂ ਇੱਕ ਦਿਨ ਵਿਛੜਨਾ ਹੀ ਵਿਛੜਨਾ।
ਮੱਥਾ ਟੇਕ ਕੇ ਅਫਸੋਸ ਕਰਦੇ, ਬਾਬਾ ਮਾਨ
ਸਾਰੀ ਫਸਲ ਵੀ ਇਕੱਠੀ ਕਰਕੇ ਪਿਆਸਾ ਦਰਿਆ ਦੇ ਵਿੱਚ ਹੀ ਜਲ ਪ੍ਰਵਾਹ ਕਰ ਦਿੱਤੀ ਗਈ।
ਵਾਹਿਗੁਰੂ ਨਾਮ